ਨਿਜਰਾਨੀ ਤਲਵੰਡੀ ਸੋ
ਨਿਹਰਾਨੀ ਤੋਂ ਭਾਵ ਨੇੜੇ ਆ ਗਈ ਜਦੋਂ ਤਲਵੰਡੀ ਨਗਰ
ਹੋਤੋ ਚੱਲ ਆਇਓ ਨਿਜ ਸਦਨਾ
ਭਾਈ ਬਾਲਾ ਜੀ ਕਹਿੰਦੇ ਮੈਂ ਤਾਂ ਜਿਥੋਂ ਪਿੰਡ ਦਾ ਰਸਤਾ ਜਾ ਸ਼ੁਰੂ ਉਥੋਂ ਮੈਂ ਤਾਂ ਹੱਥ ਜੋੜੇ ਮੈਂ ਤਾਂ ਚੱਲਣਾ ਆਪਦੇ ਘਰੇ ਜੀ
ਕਰੁਣਾ ਪ੍ਰਵੇਸ਼ੇ ਪੰਕਜ ਬਦਨਾ
ਹੁਣ ਜਿਨ੍ਹਾਂ ਦਾ ਸੁੰਦਰ ਚਿਹਰਾ ਕਮਲ ਸਰੀਖਾ ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਹੁਣ ਪਿੰਡ ਨਹੀਂ ਵੜਾਂਗਾ
ਏਕ ਤਾਲ ਜਲਹੀਨ ਜੋ ਦੂਰੀ
ਇੱਕ ਉੱਥੇ ਸੁੱਕਿਆ ਹੋਇਆ ਤਲਾਅ ਜਿਹਾ ਸੀ ਪਾਣੀ ਵਾਲਾ ਉਹ ਡੂੰਘਾ ਜਿਹਾ ਸੁੱਕਿਆ ਹੋਇਆ ਜੰਗਲ ਦੇ ਵਿੱਚ
ਤਹ ਵੈਸੇ ਵੈਸਕ ਜਨ ਰੂਰੀ
ਉਸ ਸਥਾਨ ਦੇ ਉੱਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੁੰਦਰਤਾ ਦਾ ਸਰੂਪ ਭਾਗਾਂ ਵਾਲੇ ਥਾਂ ਤੇ ਭਾਗ ਲਾਉਣ ਲਈ ਸੱਜ ਕੇ ਜਾ ਕੇ ਵੀ ਚਲੋ ਹੁਣ ਇੱਥੇ ਹੀ ਜਾ ਕੇ ਬੈਠ ਜਾਂਦੇ ਹਾਂ
ਸੁਣਿਓ ਜਬ ਹੈ ਆਇਓ ਘਰ ਬਾਲਾ
ਹੁਣ ਗੱਲ ਪਿੰਡ ਦੀ ਉੱਡਦੀ ਉੱਡਦੀ ਬਾਬਾ ਕਲਿਆਣ ਚੰਦ ਜੀ ਕੋਲ ਵੀ ਪਹੁੰਚ ਗਈ ਭਾਈ ਬਾਲਾ ਨਾਲ ਭੇਜਿਆ ਸੀ ਉਹ ਕੱਲਾ ਹੀ ਆਇਆ ਤੇ ਮੇਰਾ ਪੁੱਤਰ ਨਹੀਂ ਆਇਆ
ਭਾਇਓ ਹਾਲ ਕਾਲੂ ਤਤਕਾਲਾ
ਇੱਕੋ ਇੱਕ ਪੁੱਤਰ ਹੋਣ ਕਰਕੇ 20 ਰੁਪਏ ਵੀ ਦਿੱਤੇ ਹੋਏ ਨੇ ਗੱਲ ਵੱਡੀ ਜਿਹੜੀ ਹਾਲ ਪੈ ਗਿਆ ਇਹ ਗੱਲ ਕੀ ਹੋਈ ਭਾਈ ਬਾਬਾ ਸੋ ਕਲਿਆਣ ਚੰਦ ਜੀ ਸੋਚਦੇ ਨੇ ਮੇਰਾ ਪੁੱਤਰ ਨਹੀਂ ਆਇਆ
ਦਾਸ ਪਠਾਏ ਮੁਝ ਹੈ ਬਲਵਾਇਆ
ਫਿਰ ਨੌਕਰ ਭੇਜਿਆ ਕਹਿੰਦੇ ਫਿਰ ਮੇਰੇ ਘਰੇ ਭੇਜ ਕੇ ਮੈਨੂੰ ਬੁਲਵਾ ਲਿਆ
ਕਰੂਰ ਬਿਲੋਕਤ ਬਚਨ ਲਾਇਆ
ਭਾਈ ਫਿਰ ਕਰੂਰ ਭਾਵ ਅੱਖਾਂ ਜੀਆਂ ਲਾਲ ਕਰਕੇ ਕਿਉਂ ਬਈ ਤੂੰ ਕੱਲਾ ਹੀ ਆ ਗਿਆ ਕਿੱਥੇ ਮੇਰਾ ਪੁੱਤਰ ਗੁਰੂ ਨਾਨਕ 20 ਰੁਪਏ ਦਿੱਤੇ ਸੀ ਕੀ ਲਿਆਂਦਾ ਹੈ
ਕਹਾਂ ਖਾਰ ਖਿਕ ਨਾਨਕ ਕਹਿਵਾ
ਦੇਖੋ ਇਹ ਪੈਸੇ ਦੀ ਬਿਰਤੀ ਹੁੰਦੀ ਆ ਕਹਾਂ ਕਾਰ ਖਿਕ ਪਹਿਲਾਂ ਨੀ ਪੁੱਛਿਆ ਨਾਨਕ ਕਹਿਵਾ ਗੁਰੂ ਨਾਨਕ ਸਾਹਿਬ ਕਿੱਥੇ ਪਹਿਲਾਂ ਦੱਸ ਪੈਸੇ ਕਿੱਥੇ ਆ ਮੇਰੇ 20 ਰੁਪਏ ਜਿਹੜੇ ਸੀਗੇ ਫਿਰ ਉਹ ਦੱਸ ਵੀ ਗੁਰੂ ਨਾਨਕ ਸਾਹਿਬ ਕਿੱਥੇ ਨੇ ਕਿਉਂ ਮਾਇਆਵੀ ਬਿਰਤੀ ਬਣੀ ਹੋਈ ਆ ਸੋ ਇਸੇ ਪ੍ਰਕਾਰ ਜੋ ਇਹੀ ਮਾਇਆਵੀ ਬਿਰਤੀ ਹੁੰਦੀ ਆ ਪਹਿਲਾਂ ਪੈਸੇ ਦੀ ਗੱਲ ਹੋਈ ਹੈ
ਅਜੇ ਉਹ ਸੰਗ ਕਿਉਂ ਪਾਛੇ ਰਹਿਵਾ
ਕਿਉਂ ਸੰਗ ਛੱਡਿਆ ਕਿਉਂ ਪਿੱਛੇ ਛੱਡ ਕੇ ਆਏ ਹੋ ਪਿੱਛੇ ਕਿਉਂ ਰਹਿ ਗਏ ਹਨ
ਬਣਜੋ ਬਣਜ ਕਦੋਂ ਤੁਮ ਨਾਹੀ
ਤੁਸੀਂ ਬਣਜ ਕੀਤਾ ਕਿ ਨਹੀਂ ਕੀਤਾ ਮੈਨੂੰ ਦੱਸੋ
ਬਿਨ ਦੀ ਸੁਧਗਾ ਨਿਜ ਘਰ ਮਾਹੀ
ਫਿਰ ਤੈਨੂੰ ਚਾਹੀਦਾ ਤੈਨੂੰ ਇੱਥੋਂ ਭੇਜਿਆ ਸੀ ਉਹਨਾਂ ਨਾਲ ਤੈਨੂੰ ਚਾਹੀਦਾ ਸੀ ਤੂੰ ਪਹਿਲਾਂ ਮੇਰੇ ਘਰੇ ਆਉਂਦਾ ਮੈਨੂੰ ਦੱਸ ਕੇ ਜਾਂਦਾ ਫਿਰ ਆਪਦੇ ਘਰੇ ਜਾਂਦਾ ਤਾਂ ਤੂੰ ਆਪਣੇ ਘਰੇ ਕਿਉਂ ਗਿਆ ਪਹਿਲਾਂ ਇਉਂ ਬਾਬਾ ਜੀ ਝਾੜ ਰਹੇ ਨੇ ਉਹਨੂੰ
ਕਿਹ ਨਗਰੀ ਮਹਿ ਤਿਹ ਕੋ ਸ਼ੋਰਾ
ਕਿਹੜੀ ਨਗਰੀ ਛੱਡ ਆਇਆ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਿੱਥੇ ਛੱਡ ਕੇ ਆਇਆ ਮੇਰੇ ਪੁੱਤਰ ਨੂੰ
ਰੂਠ ਰਹੇ ਹੋ ਕਿਉਂ ਤੈ ਨਾ ਬਹੋਰਾ
ਮੈਨੂੰ ਲੱਗਦਾ ਉਹ ਰੁੱਸ ਗਏ ਹੋਣੇ ਤੇਰੇ ਨਾਲ ਜੇ ਰੁੱਸੇ ਸੀ ਤਾਂ ਮੋੜ ਕੇ ਲਿਆਉਣੇ ਸੀ ਕਿਉਂਕਿ ਉਹਨਾਂ ਦੇ ਸੁਭਾਅ ਨੂੰ ਮੈਂ ਜਾਣਦਾ
ਅਸ ਬਚ ਸੁਣ ਕੇ ਗਿਰਾ ਉਬਾਚੀ
ਇਹ ਬਚਨ ਸੁਣ ਕੇ ਫਿਰ ਇਸ ਤਰ੍ਹਾਂ ਕਹਿੰਦੇ ਬਚਨ ਕਿਹਾ
ਜਸ ਵਿਦ ਬਿਤੀ ਬਤਾਈ ਸਾਚੀ
ਕਹਿੰਦੇ ਦੇਖੋ ਜੀ ਮੇਰਾ ਕੋਈ ਕਸੂਰ ਨੀ ਮੈਂ ਹੱਥ ਜੋੜ ਕੇ ਬਾਬੇ ਕਲਿਆਣ ਚੰਦ ਨੂੰ ਸਭ ਦੱਸਤਾ ਭੁੱਖੇ ਸਾਧੂ ਸੀ ਫਿਰ ਅਸੀਂ ਸਮਾਨ ਲਿਆ ਕੇ ਉਹਨਾਂ ਨੂੰ ਪ੍ਰਸ਼ਾਦਾ ਛਕਾ ਦਿੱਤਾ ਜੀ
ਇਹ ਕਾਨਣ ਮੈਂ ਹੁਤੇ ਫਕੀਰਾ
ਜੰਗਲ ਵਿਚ ਉੱਥੇ ਸੀਗੇ ਫਕੀਰ ਇੱਕ ਜੰਗਲ ਵਿਚ ਬੈਠੇ
ਚਲੇ ਜਾਤ ਵੈਸੇ ਤਿੰਨ ਤੀਰਾ
ਚੱਲੇ ਜਾਂਦੇ ਸੀ ਉਹ ਫਕੀਰਾਂ ਕੋਲ ਜਾ ਕੇ ਬੈਠ ਗਏ
ਕਸ਼ਕ ਪਰਸ ਪਰ ਬੋਲਣ ਕੀਨਾ
ਕੁਸ਼ਕ ਆਪਸ ਵਿਚ ਗੱਲਾਂ ਬਾਤਾਂ ਕੀਤੀਆਂ
ਭੋਜਨ ਹਿਤ ਤਿੰਨ ਕੋ ਧਨ ਦੀਨਾ
ਭੋਜਨ ਵਾਸਤੇ ਉਹਨਾਂ ਨੂੰ ਪੈਸੇ ਦਿੱਤੇ
ਕਹਿਣ ਲੱਗੇ ਪਿਤੇ ਆਇਸ ਜੈਸੀ
ਉਹ ਕਹਿਣ ਲੱਗੇ ਜਿਵੇਂ ਪਿਤਾ ਜੀ ਦੀ ਆਗਿਆ ਹੈ
ਭਲੇ ਬਣਜ ਕੇ ਕਿੰਨੀ ਤੈਸੀ
ਉਹ ਪਿਤਾ ਜੀ ਨੇ ਕਿਹਾ ਭਲਾ ਬਣਜ ਕਰਕੇ ਆਵੇ ਇਹਦੇ ਨਾਲੋਂ ਭਲਾ ਕੰਮ ਕੋਈ ਨੀ ਹੋਰ
ਦੇ ਕਰ ਦਰਬ ਕਰਨ ਮੁੜ ਆਏ
ਸੋ ਇਹ ਕਰਕੇ ਦੇ ਕੇ ਪੈਸੇ ਘਰ ਮੁੜ ਆਏ
ਨਗਰ ਬਹਿਰ ਵੈਸੇ ਕਿਸ ਥਾਏ
ਨਗਰ ਦੇ ਬਾਹਰ ਬੈਠ ਕੇ ਜੀ ਮੈਨੂੰ ਨੀ ਪਤਾ ਮੈਂ ਤਾਂ ਕੱਲਾ ਹੀ ਆ ਗਿਆ
ਕ੍ਰੋਧ ਕਰਨ ਤੁਮ ਤੇ ਡਰ ਧਰਕਾ
ਉਹਨਾਂ ਨੂੰ ਪਤਾ ਸੀ ਤੁਸੀਂ ਗੁੱਸਾ ਕਰੋਗੇ ਤੁਹਾਡੇ ਗੁੱਸੇ ਤੋਂ ਡਰਦੇ ਹੋਏ ਉੱਥੇ ਪਿੱਛੇ ਕਿਤੇ ਬਹਿ ਗਏ ਉਹ
ਸਦਨ ਨਾ ਆਏ ਇਹ ਵਿਚਰਕਾ
ਇਹ ਵਿਚਾਰ ਕੇ ਆਪਣੇ ਸਦਨ ਤੋਂ ਭਾਵ ਘਰ ਨਹੀਂ ਆਏ
ਅਸ ਸੁਣ ਕਾਲੂ ਕ੍ਰੋਧ ਨਾ ਥੋਰਾ
ਬਸ ਫਿਰ ਪਾਰਾ ਬਹੁਤ ਉੱਪਰ ਚੜ ਗਿਆ ਬੜਾ ਗੁੱਸਾ ਆਇਆ ਬਾਬੇ ਕਲਿਆਣ ਚੰਦ ਜੀ ਨੂੰ
ਪਰਸਤ ਕ੍ਰਿਤ ਜਿਉਂ ਪਾਵਕ ਜੋਰਾ
ਕਹਿੰਦੇ ਇਉਂ ਹੋ ਗਿਆ ਜਿਵੇਂ ਅੱਗ ਦੇ ਉੱਤੇ ਘਿਓ ਪਾ ਦੀ ਲਟਾ ਲਟ ਬਲ ਪੈਂਦੀ ਹੈ ਜਿਵੇਂ
ਕਹਿ ਕੇ ਮੁਝ ਕੋ ਦੇਹੋ ਬਤਾ
ਕਹਿਣ ਲੱਗੇ ਮੈਨੂੰ ਇੱਕ ਵਾਰ ਦੱਸ ਦੋ ਹੁਣ
ਚਲੋ ਸੰਗ ਬੈਸੋ ਜੇ ਥਾਈ
ਉਹ ਜਿੱਥੇ ਬੈਠੇ ਜਾ ਕੇ ਦੱਸ ਕਿੱਥੇ ਛੱਡ ਕੇ ਆਇਆ ਮੈਂ ਪਤਾ ਲਵਾਂ ਜਾ ਕੇ
ਮੁਖ ਤੇ ਬੋਲਤ ਗਿਰਾ ਕਠੋਰ
ਬਹੁਤ ਕਠੋਰ ਬਚਨ ਬੋਲਦੇ ਜਾ ਰਹੇ ਨੇ
ਲੈ ਮੁਝ ਸੰਗ ਚੱਲਿਓ ਤੈਨ
ਲੈ ਕਰਕੇ ਮੈਨੂੰ ਚੱਲ ਪਏ ਗੁਰੂ ਨਾਨਕ ਦੇਵ ਜੀ ਵੱਲ
ਸੁਣੀ ਮਾਤ ਸਭ ਧਨ ਕੀ ਗਾਥਾ
ਸੋ ਮਾਤਾ ਜੀ ਨੂੰ ਵੀ ਪਤਾ ਲੱਗ ਗਿਆ ਉਹ ਵੀ ਓਹਲੇ ਖੜੇ ਸੁਣਦੇ ਸੀ ਕੀ ਗੱਲ ਹੋਈ ਹੈ
ਖੋਜਨ ਗਾ ਕਾਲੂ ਰਿਸ ਸਾਥਾ
ਕਾਲੂ ਬਾਬਾ ਕਲਿਆਣ ਚੰਦ ਜੀ ਬੜੇ ਗੁੱਸੇ ਨਾਲ ਘਰੋਂ ਗਏ ਨੇ। ਮਾਂ ਦਾ ਦਿਲ ਕੰਬ ਗਿਆ ਵੀ 20 ਰੁਪਏ ਪਿੱਛੇ ਕਿਤੇ ਹੁਣ ਅੱਜ ਹੋਰ ਹੀ ਨਾ ਅਣਹੋਣੀ ਹੋ ਜੇ ਕੋਈ।
ਤੁਰਤ ਤਬ ਹੈ ਤਨਿਆ ਕੋ ਭੇਜਾ,
ਬੇਬੇ ਨਾਨਕੀ ਨੂੰ ਭੇਜਿਆ, ਧੀਏ ਤੂੰ ਜਾ ਪਿੱਛੇ ਭੱਜ ਕੇ ਆਪਣੇ ਪਿਤਾ ਦੇ ਗੁੱਸੇ ਨੂੰ ਤੂੰ ਜਾਣਦੀ। ਭਾਈ ਵੀਰ ਸਿੰਘ ਨੇ ਇੰਨਾ ਸੋਹਣਾ ਪ੍ਰਸੰਗ ਲਿਖਿਆ, ਇਹ ਪ੍ਰਸੰਗ ਬੜਾ ਹੀ ਸੋਹਣਾ ਬਣਾ ਕੇ ਲਿਖਿਆ, ਤੋ ਇਸ ਕਰਕੇ ਕਹਿੰਦੀ ਧੀਏ ਤੂੰ ਜਾ ਪੁੱਤ ਆਪਣੇ ਪਿਤਾ ਜੀ ਦਾ ਹੱਥ ਫੜ ਲਈ ਜੇ ਮਾਰ ਲੱਗਣਗੇ।
ਮਾਤ ਰਿਸ਼ਤੇ ਉੱਠ ਧੜਕ ਕਲੇਜਾ,
ਉਹ ਮਾਤਾ ਦਾ ਤਾਂ ਬਹੁਤ ਕਲੇਜਾ ਧੜਕ ਗਿਆ, ਇੱਕੋ ਇੱਕ ਮੇਰਾ ਪੁੱਤ ਹੈ, ਆ ਹੁਣ ਚਾਰ ਪੈਸਿਆਂ ਪਿੱਛੇ ਕਿੰਨਾ ਝਗੜਾ ਕਰਨਗੇ, ਮਾਰਨਗੇ, ਗਾਲਾਂ ਕੱਢਣਗੇ, ਪਤਾ ਨੀ ਕੀ ਬੋਲਣਗੇ।
ਬਹਰੋ ਦਾਸੀ ਦਾਸ ਪਠਾਏ,
ਫਿਰ ਤੁਲਸਾ ਨੂੰ ਕਹਿੰਦੇ ਤੂੰ ਜਾ ਮਗਰ ਲੈ, ਮੈਂ ਤਾਂ ਕੱਲੀ ਭੇਜਤੀ ਆਪਣੀ ਬੇਟੀ, ਜਮਾਨਾ ਕਿਹਾ ਜਾ। ਫਿਰ ਨੌਕਰ ਨੂੰ ਕਿਹਾ ਤੂੰ ਜਾ ਮਗਰ, ਹੁਣ ਸਾਰਾ ਬਾਰੀ ਬਾਰੀ ਸਭ ਨੂੰ ਘਰੋਂ ਭਜਾਇਆ, ਜਾਓ ਰੋਕ ਕੇ ਆਓ, ਪਿੰਡ ਵਿਚ ਵੀ ਰੌਲਾ ਪੈ ਗਿਆ।
ਹਿੱਤ ਬਿਲੋਕਨ ਲੋਕ ਸਿਧਾਏ,
ਹੁਣ ਲੋਕਾਂ ਨੂੰ ਪਤਾ ਲੱਗਿਆ ਵੀ ਸਾਰਾ ਟੱਬਰ ਕਿੱਧਰ ਚੱਲਿਆ, ਅੱਜ ਵੀ ਨੌਕਰ। ਉਹ ਕਹਿੰਦੇ ਜੀ ਉਹ ਬਾਬਾ ਕਲਿਆਣ ਚੰਦ ਜੀ ਗੁੱਸੇ ਚ ਗਏ ਨੇ ਮਹਾਰਾਜ ਨੂੰ ਕਿਤੇ ਮਾਰਨ, ਹੁਣ ਪਿੰਡ ਵਾਲੇ ਬੜੇ ਸ਼ਰਧਾਲੂ ਸੀ ਸਾਰੇ, ਇਹ ਕਿਵੇਂ ਹੋ ਸਕਦਾ, ਮਹਾਰਾਜ ਨੂੰ ਕਿੱਦਾਂ ਮਾਰ ਸਕਦੇ ਆ, ਸਾਰਾ ਪਿੰਡ ਹੀ ਇਕੱਠਾ ਹੋ ਕੇ ਚੱਲ ਪਿਆ ਹੈ।
ਬਹਿਰ ਜਾਏ ਪਿਖ ਜਲ ਬਿਨ ਤਾਲਾ,
ਜੋ ਜਾ ਕਰਕੇ ਜਿੱਥੇ ਪਾਣੀ ਤੋਂ ਬਿਨਾਂ ਤਾਲ ਹੈ ਨਾ ਸਰੋਵਰ, ਉਹ ਜਾ ਕਰਕੇ ਦੇਖਿਆ।
ਵੈਸੇ ਨੀਵ ਸਥਾਨ ਕਿਰਪਾਲਾ,
ਬੜੇ ਨੀਵੇਂ ਜੇ ਥਾਂ ਤੇ ਗੁਰੂ ਨਾਨਕ ਦੇਵ ਜੀ ਤਾਂ ਆਪਣੀ ਸਮਾਧੀ ਲਾ ਕੇ ਬੈਠੇ ਐ।
ਅਵ ਲੋਕਿਓ ਕਾਲੂ ਜਿਹੇ ਕਾਲਾ,
ਉਹ ਜਾ ਕਰਕੇ ਬਾਬਾ ਕਲਿਆਣ ਚੰਦ ਜੀ ਨੇ ਦੇਖਿਆ ਜਦੋਂ।
ਬੋਲਤ ਬਹਾਦੁਰ ਬਚਨ ਵਿਸਾਲਾ,
ਦੂਰੋਂ ਹੀ ਦੁਰਬਚਨ ਖੋਟੇ ਬਚਨ ਬੋਲਣੇ ਸ਼ੁਰੂ ਕਰ ਦਿੱਤੇ।
ਕਹਿ ਕਰ ਬੂਝਤਾ ਰਿਸ ਕਰ ਭਾਰੀ,
ਉਹ ਕਹਿ ਕਹਿ ਕਰੇ ਪੁੱਛਿਆ ਗੁੱਸੇ ਚ ਆ ਕਰਕੇ ਬਹੁਤਾ ਗੁੱਸਾ,
ਕਹਾਂ ਕਾਰ ਖਿਕ ਸਦਨ ਉਜਾਰੀ,
ਉਹ ਕਿੱਥੇ ਆ ਮੇਰੇ ਘਰ ਨੂੰ ਉਜਾੜਨ ਵਾਲਿਆ, 20 ਰੁਪਏ ਕਿੱਥੇ ਮੇਰੇ, ਤੂੰ ਮੇਰੇ 20 ਰੁਪਏ ਉੱਥੇ ਪਤਾ ਨੀ ਕਿੱਥੇ ਸਾਧੂਆਂ ਨੂੰ ਖਵਾਇਆ। ਕਿਉਂ ਨਹੀਂ ਜਾਣਦੇ ਸਨ ਕਿ ਕੌਣ ਨੇ ਇਹ, ਆਪਾਂ ਤਾਂ ਜਾਣਦੇ ਗੁਰੂ ਨਾਨਕ ਦੇਵ ਜੀ ਕੌਣ। ਭਾਈ ਵੀਰ ਸਿੰਘ ਬੜਾ ਸੋਹਣਾ ਲਿਖਦੇ ਆ, ਇਹ ਬਾਬਾ ਕਲਿਆਣ ਚੰਦ ਤੂੰ 20 ਰੁਪਏ ਨੀ, ਸਾਨੂੰ 20 ਲੱਖ ਲੈ ਲਾ, ਪਰ ਸਾਡੇ ਗੁਰੂ ਨਾਨਕ ਨੂੰ ਨਾ ਮਾਰ।
ਕਹਾਂ ਬੰਜ ਜੋ ਤੈਂ ਕਰ ਲਿਆਇਓ,
ਉਹ ਬੰਜ ਕਿੱਥੇ ਜਿਹੜਾ ਤੂੰ ਕਰਕੇ ਆਇਆ, ਕਿ ਮੈਂ ਖਰਾ ਸੌਦਾ ਕਰਿਆ, ਸੱਚਾ ਸੌਦਾ ਕਰਿਆ, ਇਸ ਪ੍ਰਕਾਰ ਪੁੱਛਦੇ ਨੇ।
ਘਰ ਜਨਮਿਓ ਮਮ ਨਾਮ ਗਵਾਇਓ,
ਉਹ ਤੂੰ ਮੇਰੇ ਘਰ ਜੰਮ ਕੇ ਮੇਰਾ ਨਾਂ ਹੀ ਗਵਾਤਾ, ਤੂੰ ਦੁਨੀਆਂ ਦੇ ਵਿੱਚ ਉਜਾੜਤਾ ਤੂੰ ਮੇਰਾ ਘਰ।
ਸੁਣ ਕਮਲਾਨਣ ਤੂਸਨ ਠਾਨੇ,
ਬਸ ਗੁਰੂ ਨਾਨਕ ਸਾਹਿਬ ਪਿਤਾ ਜੀ ਦੇ ਮੂਹਰੇ ਬੋਲਦੇ ਨੇ ਸੀ, ਚੁੱਪ ਕਰਕੇ ਬੈਠੇ, ਰੱਬ ਨੂੰ ਪੁੱਤ ਬਣਨਾ ਪਿਆ ਨਾ, ਇਸ ਕਰਕੇ ਆਰਾਮ ਨਾਲ ਬੈਠੇ। ਚਲੋ ਇਹ ਵੀ ਸੱਚੇ ਪਾਤਸ਼ਾਹ ਨੇ ਕੈਸਾ ਕੌਤਕ ਵਰਤਾਇਆ, ਆਪਣੀ ਲੀਲਾ ਵਰਤਾ ਰਹੇ ਨੇ।
ਪਿਤ ਬੁਲਾਏ ਨਹਿ ਬੋਲਤ ਬਾਨੀ,
ਪਿਤਾ ਜੀ ਬੋਲਦੇ ਨੇ ਗੁਰੂ ਨਾਨਕ ਦੇਵ ਜੀ ਬਚਨ ਹੀ ਨਹੀਂ ਕਰਦੇ ਅੱਗਿਓਂ।
ਜਾਂਤੇ ਅਦਕ ਕ੍ਰੋਧ ਕਰ ਕਾਲ,
ਬਹੁਤ ਗੁੱਸੇ ਵਿਚ ਆ ਗਏ, ਫਿਰ ਹੋਰ ਜ਼ਿਆਦਾ ਗੁੱਸਾ ਆ ਗਿਆ।
ਤਾੜਨਾ ਤ੍ਰਾਸ ਵਿਸਾਲ,
ਬਹੁਤ ਜ਼ਿਆਦਾ ਤਾੜਨਾ ਕੀਤੀ ਉਸ ਵਕਤ, ਗੁੱਸਾ ਇੰਨਾ ਜ਼ਿਆਦਾ ਹਾਈ ਹੋ ਗਿਆ। ਹੁਣ
ਦਹਿਨ ਹੱਥ ਤੇ ਬਾਮ ਕਪੋਲਾ,
ਉਸ ਵਕਤ ਦਾਹਿਨ ਹੱਥ ਤੇ ਸੱਜੇ ਹੱਥ ਨਾਲ ਉਸ ਵਕਤ ਨਾ ਖੱਬੀ ਗਲ ਦੇ ਉੱਤੇ
ਹਨੇ ਤਮਾਚੇ ਬਲਸੋਂ ਤੋਲਾ,
ਹੱਥ ਵੀ ਬੜਾ ਭਾਰਾ ਸੀਗਾ, ਜ਼ੋਰ ਨਾਲ ਥੱਪੜ ਮਾਰਿਆ ਮਹਾਰਾਜ ਸੱਚੇ ਪਾਤਸ਼ਾਹ ਦੀ ਖੱਬੀ ਗਲ ਤੇ, ਪੁੱਠੇ ਹੱਥ ਦਾ ਬਹੁਤ ਜ਼ੋਰ ਦੀ ਵੱਜਦਾ ਜਾ ਕੇ, ਕਿਉਂਕਿ ਪੈਸਿਆਂ ਪਿੱਛੇ ਦਿਖਾਇਆ ਕਿ ਪੈਸਿਆਂ ਪਿੱਛੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖੋ ਦੁਨੀਆਂ ਕੈਸੀ, ਨਾਨਕ ਦੁਨੀਆਂ ਕੈਸੀ ਹੋਈ, ਸਾਲਕ ਮਿੱਤ ਨਾ ਰਹੇ ਕੋਈ, ਭਾਈ ਬੰਦੀ ਹੇਜ ਚੁਕਾਇਆ, ਦੁਨੀਆਂ ਕਾਰਨ ਦੀਨ ਗਵਾਇਆ। ਮਹਾਰਾਜ ਕਹਿੰਦੇ ਬਿਲੰਬ ਧਰਮੰਗ ਬਿਲੰਬ ਪਾਪੰਗ, ਸਤਿਗੁਰੂ ਮਹਾਰਾਜ ਨੇ ਚੰਗਾ ਕੰਮ ਕੀਤਾ ਫਿਰ ਵੀ ਮਾਰ ਪਈ, ਇਸ ਕਰਕੇ ਜਾਣ ਲਓ ਵੀ ਚੰਗਾ ਕੰਮ ਕਰਦਿਆਂ ਰੁਕਾਵਟਾਂ ਆਉਂਦੀਆਂ ਹੀ ਹੁੰਦੀਆਂ ਨੇ।
ਬਾਮ ਹੱਥ ਦੇ ਦਹਿਨ ਗੰਡ ਸਥਲ,
ਫਿਰ ਬਾਮ ਹੱਥ ਤੋਂ ਭਾਵ ਖੱਬਾ ਹੱਥ ਜਿਹੜਾ ਸੀ ਉਹ ਸੱਜੀ ਗੱਲ ਤੇ ਮਾਰਿਆ ਪੁੱਠਾ,
ਮਨੇ ਚਪੇਟਨ ਰਿਸ ਕਰ ਨਿਜਵਾਲ,
ਗੱਲ ਤੇ ਪੁੜਪੜੀ ਦੇ ਕੋਲ ਮਾਰਿਆ ਮਹਾਰਾਜ ਸੱਚੇ ਪਾਤਸ਼ਾਹ ਦੇ, ਔਰ ਹਨੇ ਚਪੇਟਨ ਰਿਸ ਕਰ ਨਿਜਬਲ, ਆਪਣੇ ਪੂਰੇ ਬਲ ਦੇ ਨਾਲ ਮਹਾਰਾਜ ਨੂੰ ਕੁੱਟਿਆ। ਕਈ ਚਿਰ ਦਾ ਗੁੱਸਾ ਸੀ, ਅੱਜ ਸਾਰਾ ਗੁੱਸਾ ਕੱਢਿਆ। ਅੱਜ
ਸ੍ਰੀ ਨਾਨਕ ਕੇ ਨੈਣਨ ਨੀਰਾ,
ਧੰਨ ਗੁਰੂ ਨਾਨਕ ਸਾਹਿਬ ਦੇ ਨੇਤਰਾਂ ਚੋਂ ਜਲ ਆ ਗਿਆ।
ਨਿਕਸ ਚੱਲਿਓ ਜਿਉ ਮਾਨੀ ਪੀੜਾ,
ਸੋ ਨਿਕਲ ਚੱਲੇ ਪੀੜਾ ਮੰਨੀ ਉਸ ਵਕਤ, ਕਿਉਂਕਿ ਪੀੜਾ ਮੰਨੀ ਮਹਾਰਾਜ ਸੱਚੇ ਪਾਤਸ਼ਾਹ ਦੇ ਨੇਤਰਾਂ ਚੋਂ ਜਲ ਆ ਗਿਆ। ਸਿੰਘ ਨੂੰ ਬਰਾਗ ਆ ਗਿਆ, ਭਾਈ ਕੋਈ ਨੀ, ਹੁੰਦਾ ਹੀ, ਅਸੀਂ ਕਈ ਵਾਰ ਸੁਣਿਆ, ਮਹਾਂਪੁਰਖ ਆਪ ਵੀ ਰੋਣ ਲੱਗ ਜਾਂਦੇ ਹੁੰਦੇ ਸੀ ਕਥਾ ਚ ਕਈ ਵਾਰੀ, ਤੋ ਇਹ ਸਾਂਭ ਕੇ ਰੱਖਣਾ ਪੈਂਦਾ, ਕਿਉਂ ਕਥਾ ਜੋ ਕਰਨੀ ਹੋਈ ਤੀਜੇ ਪਾਤਸ਼ਾਹ ਦੀ ਕਥਾ ਜੀ, ਬਹੁਤ ਰੋਣਾ ਆਉਂਦਾ ਜਾ ਕੇ ਅੱਗੇ। ਤੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਦੋਂ ਮਾਰੇ ਚਪੇੜਾਂ, ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਖਾਂ ਚੋਂ ਜਲ ਚੱਲ ਪਿਆ, ਨਿਕਸ ਚੱਲਿਓ ਜੋ ਮਾਨੀ ਪੀਰਾ। ਕਿਉਂ ਮਹਾਰਾਜ ਸੱਚੇ ਪਾਤਸ਼ਾਹ ਨੇ ਪੀੜਾ ਮੰਨੀ ਜਦੋਂ ਤਾਂ ਉਸ ਵਕਤ ਇਹ ਜਲ ਚੱਲ ਪਿਆ ਅੱਖਾਂ ਦੇ ਵਿੱਚੋਂ। ਸੋ ਮਨੋ ਮੀਨ ਦੋ ਪੀ ਕਰ ਪਾਣੀ, ਮਨ ਦੋ ਮੱਛੀਆਂ ਜਿਹੜੀਆਂ ਪਾਣੀ ਪੀ ਕਰਕੇ, ਬੰਮਤ ਸੋ ਅਸ ਪਰ ਹੀ ਜਾਨੀ। ਇਉਂ ਜਿਹੜੀਆਂ ਦੋ ਮੱਛੀਆਂ ਨੇ ਨਾ ਉਹ ਉਲਟ ਰਹੇ ਨੇ ਪਾਣੀ, ਇਉਂ ਜਿਵੇਂ ਜਾਣਿਆ ਪੈਂਦਾ ਨੇਤਰਾਂ ਦੇ ਵਿੱਚੋਂ ਜਲ ਆ ਗਿਆ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਭਰੇ ਕਮਲ ਦਲ ਜਲ ਜਿਉਂ ਸੋਭਾ। ਕਹਿੰਦੇ ਕਮਲ ਦਲ ਜਿਵੇਂ ਕਮਲ ਦੇ ਪੱਤੇ ਹੁੰਦੇ ਨੇ ਉਨ੍ਹਾਂ ਦੇ ਵਿੱਚੋਂ ਜਿਵੇਂ ਸੋਭਾ ਆਉਂਦੀ ਹੈ ਪਾਣੀ ਦੇ ਭਰੇ ਹੋਏ ਪੱਤਿਆਂ ਦੇ ਉੱਤੋਂ, ਇਉਂ ਮਹਾਰਾਜ ਦੇ ਨੇਤਰ ਕਮਲਾਂ ਦੇ ਵਿੱਚੋਂ ਜਿਵੇਂ ਜਲ ਵਹਿੰਦਾ। ਜੋ ਜਿਸ ਪ੍ਰਕਾਰ ਕਮਲ ਦਾ ਫੁੱਲ ਹੁੰਦਾ ਨਾ, ਕਹਿੰਦੇ ਉਹਦੇ ਉੱਤੇ ਔਂਸ ਪੈਂਦੀ ਸਵੇਰੇ ਤੇ ਉਹਦੇ ਪੱਤਿਆਂ ਤੋਂ ਫਿਰ ਇੱਕ ਇੱਕ ਟੇਪਾ ਡਿੱਗਦਾ ਪਾਣੀ ਦਾ, ਇਸ ਤਰ੍ਹਾਂ ਇੱਕ ਇੱਕ ਬੂੰਦ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਦੇ ਨੇਤਰਾਂ ਚੋਂ ਡਿੱਗ ਰਹੀ ਹੈ। ਬੂੰਦਨ ਪਰ ਮੁਕਤਾ ਛਬ ਲੋਭਾ। ਹੁਣ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਤੋਂ ਬੂੰਦ ਡਿੱਗ ਰਹੀ ਹੈ ਅੱਖਾਂ ਦੇ ਜਲ ਦੀਆਂ ਬੂੰਦਾਂ ਦੀ ਸ਼ੋਭਾ, ਕਿਸ ਪ੍ਰਕਾਰ ਕਵੀ ਜੀ ਹੁਣ ਇਸ ਪ੍ਰਸੰਗ ਨੂੰ ਵੀ ਬਹੁਤ ਬਰਾਗਮਈ ਬਣਾ ਰਹੇ ਨੇ। ਕਹਿੰਦੇ ਉਹਦੇ ਉੱਤੋਂ ਜਿਹੜੀਆਂ ਬੂੰਦਾਂ ਡਿੱਗ ਰਹੀਆਂ ਨੇ, ਸੋ ਮਾਨੋ ਉਨ੍ਹਾਂ ਪਰ ਮੋਤੀਆਂ ਦੀ ਛਬੀ ਲਭਾਏਮਾਨ ਹੋ ਰਹੀ। ਗੁਰੂ ਨਾਨਕ ਸਾਹਿਬ ਦੇ ਅੱਖਾਂ ਵਿੱਚੋਂ ਜਿਹੜੇ ਜਲ ਡਿੱਗਦਾ ਨਾ ਗੋਲ ਗੋਲ ਟੇਪਾ, ਕਹਿੰਦੇ ਮੋਤੀ ਵੀ ਦੇਖ ਕੇ ਹੈਰਾਨ ਹੁੰਦੇ ਨੇ ਵੀ ਇੰਨੇ ਸੋਹਣੇ ਤਾਂ ਅਸੀਂ ਵੀ ਨਹੀਂ ਹੈਗੇ ਜਿੰਨਾ ਜਲ ਸੋਹਣਾ ਇਨ੍ਹਾਂ ਦੀਆਂ ਅੱਖਾਂ ਚ ਆ ਰਿਹਾ। ਮਾਨੋ ਮੋਤੀ ਨੂੰ ਮਾਣ ਪਾ ਰਹੇ ਮਹਾਰਾਜ ਸੱਚੇ ਪਾਤਸ਼ਾਹ। ਸੋਹਤ ਪਰ ਗਏ ਨੀਲ ਕਪੋਲਾ, ਗੱਲਾਂ ਦੇ ਉੱਤੇ ਨੀਲ ਪੈ ਗਏ ਮਹਾਰਾਜ ਸੱਚੇ ਪਾਤਸ਼ਾਹ ਦੇ। ਸੋ ਇਸ ਤਰੀਕੇ ਨਾਲ ਜਿਉਂ ਉਤਪਲ ਪਰ ਅਲਿਨ ਅਡੋਲਾ, ਜਿਵੇਂ ਕਮਲਾਂ ਦੇ ਉੱਤੇ ਭੌਰੇ ਦੋ ਟੀਕੇ ਹੋਣ ਨਾ ਕਾਲੇ ਰੰਗ ਦੇ, ਇਸ ਤਰ੍ਹਾਂ ਮਹਾਰਾਜ ਦੀ ਦੋਨਾਂ ਗੱਲਾਂ ਦੇ ਉੱਤੇ ਨੀਲ ਪੈ ਗਏ। ਕਿਉਂਕਿ ਪੈਸਿਆਂ ਪਿੱਛੇ ਮਾਰ ਪਈ, ਸਤਿਗੁਰੂ ਧੰਨ ਨੇ ਤਿੰਨਾਂ ਲੋਕਾਂ ਦੇ ਮਾਲਕ ਨੇ, ਫੇਰ ਵੀ ਦੇਖੋ ਕਿਆ ਕੈਸਾ ਕੌਤਕ ਰਚਾਤਾ। ਮਹਾਰਾਜ ਐਸਾ ਕੌਤਕ ਨਾ ਹੀ ਰਚਾਉਂਦੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮੈਂ ਤੁਹਾਨੂੰ ਭਾਣਾ ਮੰਨ ਕੇ ਦਿਖਾਉਣਾ, ਤਾਕਤ ਹੁੰਦਿਆਂ ਹੋਇਆਂ ਵੀ ਕੁਛ ਨਹੀਂ ਕਹਿਣਾ, ਮਾਂ ਬਾਪ ਦਾ ਇੰਨਾ ਸਤਿਕਾਰ ਕਰਨਾ, ਹਲ ਤਾਂ ਬਹੁਤ ਕੁਛ ਆਉਣਾ ਅੱਗੇ ਚੱਲ ਕੇ, ਸੱਸ ਨੇ ਲੜਨਾ ਉਹ ਆਉਣਾ, ਮਾਂ ਬਾਪ ਨੇ ਰੋਣਾ ਉਹ ਲਾਉਣਾ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਵੀ ਆਉਂਦੇ ਘਰ ਦੇ ਵਿੱਚ ਰੌਲਾ ਪੈਂਦਾ, ਬੇਬੇ ਨਾਨਕੀ ਨੇ ਕਹਿਣਾ ਵੀਰ ਜੀ ਮੈਂ ਤਾਂ ਤੁਹਾਨੂੰ ਸਮਝਦੀ ਹਾਂ, ਵੀ ਇਹ ਨਹੀਂ ਨਾ ਸਮਝਦੇ ਸਾਰੇ ਜਾਣੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਵਾਰੀ ਜਿਵੇਂ ਸਿੱਧਾ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਬੇਨਤੀ ਕੀਤੀ ਕਿ ਅਕਾਲ ਪੁਰਖ ਜੀ ਸਾਨੂੰ ਗਰੀਬੀ ਦੇ ਦਿਓ। ਅਕਾਲ ਪੁਰਖ ਜੀ ਕਹਿਣ ਲੱਗੇ ਤਿੰਨ ਪਾਈਆ ਗਰੀਬੀ ਤਾਂ ਗੁਰੂ ਨਾਨਕ ਦੇ ਕੋਲੇ ਇਕੱਲੇ ਕੋਲੇ ਹੀ, ਤੇ ਪਾਈਆ ਗਰੀਬੀ ਗਊਆਂ ਕੋਲੇ ਆ, ਕਿਲੋ ਹੀ ਗਰੀਬੀ ਮੇਰੇ ਘਰ ਚ ਹੁੰਦੀ ਆ। ਤੇ ਇਸ ਕਰਕੇ ਕਹਿੰਦੇ ਤਿੰਨ ਪਾ ਗਰੀਬੀ ਆ ਗੁਰੂ ਨਾਨਕ ਸਾਹਿਬ ਕੋਲੇ। ਧੰਨ ਗੁਰੂ ਨਾਨਕ ਸਾਹਿਬ, ਇੰਨੇ ਵੱਡੇ ਜੇ ਤਾਂ ਤੁਸੀਂ ਕਿਤੇ ਵਰਤ ਲਓ ਨਾ ਮਹਾਰਾਜ ਨਾਲ ਪ੍ਰਗਟ ਕਰਕੇ, ਫਿਰ ਤੁਹਾਨੂੰ ਪਤਾ ਲੱਗੇ ਕਿੰਨੀ ਨਿਮਰਤਾ, ਬਹੁਤ ਹੀ ਜ਼ਿਆਦਾ ਨਿਮਰਤਾ। ਨਾਲੇ ਆਪਾਂ ਕਿੰਨੇ ਛੋਟੇ ਹਾਂ ਹਲੇ, ਫੇਰ ਵੀ ਜੇ ਆਪਾਂ ਕਹਿੰਦੇ ਸੋਚ ਵੀ ਲਈ ਮੈਨੂੰ ਪਿਆਸ ਲੱਗੀ, ਆਪ ਹੀ ਪਾਣੀ ਗਲਾਸ ਚ ਪਾ ਲਿਆਉਂਦੇ, ਲੈ ਮੈਨੂੰ ਪਾਣੀ ਪਿਆਉਣਾ, ਮੈਂ ਤੈਨੂੰ ਫਲ ਖਵਾਉਣਾ। ਦੇਖੋ ਸੰਗਤ ਨੂੰ ਲੰਗਰ ਵਰਤਾਈ ਜਾਣਗੇ ਹੋਰ ਹੀ ਰੂਪ ਧਾਰ ਕੇ, ਕਈ ਵਾਰੀ ਰੂਪ ਹੀ ਬਦਲ ਕੇ ਆ ਜਾਂਦੇ ਨੇ, ਸੰਗਤ ਦੀ ਸੇਵਾ ਕਰਦੇ ਨੇ। ਇਹ ਇੰਟਰਨਲ ਚੀਜ਼ਾਂ ਸਾਰੀਆਂ, ਇਹ ਕੌਤਕ ਜਿਨ੍ਹਾਂ ਨੂੰ ਦੇਖਦੇ ਨੇ ਤਾਂ ਉਹਨਾਂ ਨੂੰ ਤਾਂ ਪਤਾ, ਬਾਕੀ ਜੋ ਲੋਕ ਵਿਚਾਰੇ ਜਿਨ੍ਹਾਂ ਦੀਆਂ ਮੋਟੀਆਂ ਅੱਖਾਂ ਬਾਬੇ ਕਲਿਆਣ ਚੰਦ ਵਾਂਗੂ, ਉਹਨਾਂ ਨੂੰ ਤਾਂ ਕੁਛ ਵੀ ਨਹੀਂ ਗਿਆਨ ਹੈ। ਇਸ ਕਰਕੇ ਕਹਿੰਦੇ ਨੇ ਕਿਦੋਂ ਹੋ ਤੋ ਅਕਲੰਕ ਮਯੰਕਾ। ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਰੂਪ ਐਸਾ ਜਿਵੇਂ ਅਕਲੰਕ ਕਲੰਕ ਤੋਂ ਰਹਿਤ, ਜਿਵੇਂ ਚੰਦਰਮਾ ਹੁੰਦਾ ਨਾ, ਕਹਿੰਦੇ ਇੰਨਾ ਸੋਹਣਾ ਗੋਲ ਗੋਲ ਚਿਹਰਾ, ਗੋਰਾ ਗੋਰਾ, ਲਾਲ ਲਾਲ ਗੱਲਾਂ, ਵਿੱਚ ਡੂੰਘ ਮਾੜੇ ਮਾੜੇ ਪੈਂਦੇ ਨੇ, ਵੱਡੇ ਵੱਡੀਆਂ ਅੱਖਾਂ ਚਿੱਟੀਆਂ ਚਿੱਟੀਆਂ ਸੋਹਣੀਆਂ ਜਿਵੇਂ ਹਰਨ ਦੀਆਂ ਅੱਖਾਂ ਹੁੰਦੀਆਂ ਨੇ, ਮੱਥਾ ਚੰਦਰਮਾ ਵਰਗਾ ਸੋਹਣਾ ਚਮਕਦਾ, ਤਿੰਨਾਂ ਲੋਕਾਂ ਦੇ ਮਾਲਕ ਨੇ। ਪਰ ਫੇਰ ਵੀ ਅੱਜ ਦੱਸਿਆ ਕਿ ਲੰਗਰ ਛਕਾਉਣ ਪਿੱਛੇ, ਇਹ 20 ਰੁਪਈਆਂ ਪਿੱਛੇ ਇੰਨਾ ਰੌਲਾ ਪਿਆ ਆਪਸ ਵਿੱਚ।
ਮ੍ਰਿਗਸ਼ਾਲਾ ਤੇ ਭਇਓ ਸੁਵੰਕਾ,
ਜਿਵੇਂ ਮ੍ਰਿਗਸ਼ਾਲਾ ਤੇ ਭਇਓ ਸੁਵੰਕਾ, ਜਿਸ ਪ੍ਰਕਾਰ ਕਹਿੰਦੇ ਨੇ ਮ੍ਰਿਗ ਦੀ ਛਾਇਆ ਵਿੱਚ ਨਿਸ਼ਾਨ ਪੈ ਗਿਆ ਮਾਨੋ। ਸੋ ਪਹਿਲਾਂ ਤਾਂ ਬਿਲਕੁਲ ਦੱਸਿਆ ਕਿ ਚੰਦਰਮਾ ਜਿਵੇਂ ਗੋਲ ਬਿਨਾਂ ਉਹਦੇ ਤੋਂ, ਉਹਦਾ ਮਿਰਗ ਜਿਹਾ ਦੇਖਦਾ ਵਿੱਚ ਉਹਦੇ। ਕਹਿੰਦੇ ਜਦੋਂ ਬਾਬਾ ਕਲਿਆਣ ਚੰਦ ਜੀ ਨੇ ਮਾਰਿਆ ਤਾਂ ਉਹ ਦੇਖੋ ਕਹਿੰਦੇ ਜਿਵੇਂ ਉਹਦੇ ਵਿੱਚ ਦਿਖਦਾ ਨਾ ਮਿਰਗ ਜਿਹਾ, ਇਹ ਦੋਨਾਂ ਗੱਲਾਂ ਦੇ ਉੱਤੇ ਕਾਲੇ ਨਿਸ਼ਾਨ ਪੈ ਗਏ।
ਪਹੁੰਚੇ ਨਿਕਟ ਨਾਨਕੀ ਤੂਰਨ,
ਬੇਬੇ ਨਾਨਕੀ ਜੀ ਭੱਜ ਕੇ ਜਾ ਕੇ ਦੌੜ ਕੇ ਗਏ ਨੇ। 5 ਸਾਲ ਵੱਡੇ ਸੀ ਮਹਾਰਾਜ ਸੱਚੇ ਪਾਤਸ਼ਾਹ ਤੋਂ। ਬੇਬੇ ਦੀ ਉਮਰ ਉਦੋਂ ਕੋਈ 17 ਸਾਲ ਦੀ ਹੋਣੀ ਹੈ।
ਪਿਤ ਘਰ ਗਹਿਓ ਸੋ ਰਿਸਮੈ ਪੂਰਨ।
ਜੋ ਬਹੁਤ ਗੁੱਸੇ ਚ ਪਿਤਾ ਜੀ ਮਾਰਦੇ ਤੁਰੇ ਜਾ ਰਹੇ ਸੀ, ਉਸ ਵਕਤ ਭੱਜ ਕੇ ਜਾ ਕੇ ਬੇਬੇ ਨੇ ਹੱਥ ਫੜ ਲਿਆ, ਪਿਤਾ ਜੀ ਤੁਸੀਂ ਇਹ ਕੀ ਕਰਦੇ ਹੋ। ਉਸ ਵਕਤ ਜਾ ਕਰਕੇ ਝਿੜਕਿਆ, ਰੋਕਿਆ, ਕਿਉਂਕਿ ਜਦੋਂ ਗੁੱਸਾ ਬਹੁਤ ਉੱਤੇ ਹੋਵੇ ਬੀਪੀ ਹਾਈ ਹੋ ਜੇ ਕੰਟਰੋਲ ਕਰਨਾ ਬਹੁਤ ਔਖਾ। ਇਸ ਕਰਕੇ ਜਿਹੜਾ ਫਿਰ ਉਹ ਹੱਥ ਫੜ ਕੇ ਸਮਝਾ, ਪੁੱਤ ਤੁਹਾਡਾ ਪੁੱਤ 20 ਰੁਪਈਏ ਪਿੱਛੇ ਮਾਰੀ ਜਾਂਦੇ ਹੋ, 20 ਰੁਪਏ ਨੂੰ ਲੱਭਦਾ? ਹਾਂ ਮੇਰਾ ਪੁੱਤ ਹੈ। ਫੇਰ ਮਾੜੀ ਜੀ ਸ਼ਾਂਤੀ ਆਈ।
ਬਾਹਰ ਬਿਲੋਕਨ ਲੋਕ ਜੇ ਆਏ,
ਉਹ ਪਿੰਡ ਦੇ ਲੋਕ ਹੀ ਮਗਰ ਬਹੁਤ ਭੱਜੇ ਆਏ, ਚਲੋ ਬਈ ਛੁਡਾਈਏ ਚੱਲ ਕਰਕੇ। ਕਲਿਆਣ ਚੰਦ ਦਾ ਤਾਂ ਗੁੱਸਾ ਹੀ ਬਹੁਤ ਭੈੜਾ।
ਵਰਜੋ ਬਹੁਤ ਭਾਂਤ ਸਮਝਾਏ,
ਫਿਰ ਬਹੁਤ ਤਰੀਕੇ ਨਾਲ ਸਮਝਾਇਆ ਸਾਰਿਆਂ ਲੋਕਾਂ ਨੇ। ਸਾਤੋਂ ਲੈ ਲਾ ਪੈਸੇ ਲੈ ਲਾ, ਹਾਲੇ ਤਾਂ ਬਾਬੇ ਰਾਏ ਬਲਾਰ ਨੇ ਚੰਗੀ ਰੇਲ ਬਣਾਉਣੀ ਆ।
ਸੁਖ ਸਾਗਰ ਕੋ ਲੈ ਨਿਜ ਸੰਗਾ,
ਸੁਖਾਂ ਦੇ ਸਮੁੰਦਰ ਗੁਰੂ ਨਾਨਕ ਦੇਵ ਜੀ ਨੂੰ ਨਾਲ ਲੈ ਕੇ।
ਨਰ ਪਹੁੰਚਤਾ ਮੁਖ ਪ੍ਰੇਮ ਉਮੰਗ,
ਸਾਰੀ ਮਨੋ ਸੰਗਤ ਹੈ, ਉਹ ਪਿੰਡ ਦੇ ਲੋਕ ਸੰਗਤ ਹੈ ਗੁਰੂ ਨਾਨਕ ਸਾਹਿਬ ਦੀ, ਮੁੱਖ ਪੂੰਜਦੇ ਆਉਂਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਕੈਸਾ ਕੌਤਕ ਵਰਤਾ ਰਹੇ ਹਨ।
ਮ੍ਰਿਦੁਲ ਗਿਰਾ ਕਹਿ ਦੇਤ ਦਿਲਾਸਾ,
ਕੋਮਲ ਕੋਮਲ ਬਚਨ ਕਹਿ ਕੇ ਦਿਲਾਸਾ। ਕੋਈ ਨੀ ਪੁੱਤ, ਇਹ ਨਾ ਸੁਭਾਅ ਹੀ ਹੈ ਸ਼ੁਰੂ ਤੋਂ ਲੈ ਕੇ। ਇਹ ਤਾਂ ਫਲਾਨੇ ਨੂੰ ਐਂ ਕਹਿੰਦੇ, ਇਹ ਤਾਂ ਫਲਾਨੇ, ਇਹ ਤਾਂ ਰੈਵਲਾਰ ਦੇ ਮੂਹਰੇ ਵੀ ਕਈ ਵਾਰ ਬੋਲ ਪੈਂਦੇ ਆ, ਇਹੋ ਜਿਹੇ ਬੰਦੇ ਦਾ ਗੁੱਸਾ ਨੀ ਕਰਦਾ। ਦਿਲ ਦਾ ਮਾੜਾ ਨੀ, ਉਤੋਂ ਹੀ ਕੌੜਾ ਇਹ।
ਮੰਦ ਮੰਦ ਗਮਨੇ ਪੁਰ ਆਸਾ,
ਹੌਲੀ ਹੌਲੀ ਸੱਚੇ ਪਾਤਸ਼ਾਹ ਐਡਾ ਪਰਉਪਕਾਰ ਕਰਕੇ ਆਏ ਨੇ, ਫੇਰ ਵੀ ਇੰਨੀ ਮਾਰ, ਫਿਰ ਨਗਰ ਵੱਲ ਚਲੇ ਗਏ ਹਨ।
ਮਾਤ ਬਿਲੋਕਤਾ ਲੋਚਨ ਲਾਈ,
ਮਾਤਾ ਵਿਚਾਰੀ ਤ੍ਰਿਪਤਾਂ ਦਰਵਾਜੇ ਚ ਖੜੀ, ਕਦੇ ਇਧਰ ਦੇਖਦੀ ਕਦੇ ਇਧਰ ਦੇਖਦੀ, ਮੇਰਾ ਪੁੱਤ ਕਦੋਂ ਆਵੇਗਾ।
ਪੂਰਨ ਪ੍ਰੇਮ ਬਹਿਰ ਪੁਰ ਆਈ,
ਹੁਣ ਮਾਂ ਦਾ ਦਿਲ ਹੁੰਦਾ ਨਾ ਟਿਕ ਨਹੀਂ ਸਕਿਆ, ਉਹਨੂੰ ਪਤਾ ਮੇਰਾ ਪਤੀ ਕੈਸਾ। ਮਾਂ ਹੌਲੀ 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 ਪ੍ਰੇਮ ਡੋਰ ਦੀ ਖਿੱਚੀ ਹੋਈ ਪਿੰਡੋਂ ਹੀ ਬਾਹਰ ਆ ਗਈ।
ਸਜਲ ਬਿਲੋਚਨ ਸਤਹ ਬਿਲੋਕੀ,
ਸਹਿਤ ਜਲ ਦੇ ਜਦੋਂ ਗੁਰੂ ਨਾਨਕ ਸਾਹਿਬ ਦੇ ਨੇਤਰ ਦੇਖੇ ਨਾ ਜਲ ਵਗਦਾ।
ਭਾਈ ਪ੍ਰੇਮ ਕੀ ਉਮੰਗ ਅਰੋਕੀ,
ਪ੍ਰੇਮ ਦੇ ਨਾਲ ਉਮੰਗ ਆਈ, ਬਾਲਾ ਨਾ ਰੁਕਣ ਵਾਲਾ ਉਛਾਲ ਆ ਗਿਆ।
ਕੰਠ ਲਗਾਏ ਨੈਣ ਭਰ ਆਏ,
ਮਾਤਾ ਨੇ ਜਦੋਂ ਕੰਠ ਨਾਲ ਲਾਇਆ ਗੁਰੂ ਨਾਨਕ ਸਾਹਿਬ ਨੂੰ, ਮਾਤਾ ਵੀ ਰੋਣ ਲੱਗ ਪਈ।
ਅਸਰ ਸੰਗ ਸਤਿਅੰਗ ਪਿਘਾਏ,
ਇੰਨਾ ਰੋਈ ਮਾਤਾ ਕੇ ਪੁੱਤ ਦੇ ਸਾਰੇ ਕੱਪੜੇ ਭਿੱਜ ਗਏ ਮਾਤਾ ਦੇ ਰੋਣ ਨਾਲ।
ਮਾਨ ਸਦਨ ਮਹਿ ਬਦਨ ਨਿਹਾਰੀ,
ਆ ਕਰਕੇ ਘਰ ਦੇ ਵਿੱਚ ਚਿਹਰਾ ਦੇਖਿਆ।
ਪੌਛਤ ਚਾਰ ਬਿਲੋਚਨ ਬਾਰੀ,
ਉਸ ਵਕਤ ਅੱਖਾਂ ਚੋਂ ਜਲ ਆ ਰਿਹਾ, ਬਹੁਤ ਪੂੰਝਦੀ ਆ ਮਾਤਾ ਆਪਣੇ ਪੱਲੇ ਨਾਲ।
ਸਤਨਾ ਕਰੋ ਕਾਰਜ ਅਬ ਕਉ,
ਉਸ ਵਕਤ ਮਾਤਾ ਕਹਿੰਦੀ ਕੀ ਲੋੜ ਹੈ ਕੰਮ ਕਰਨ ਦੀ, ਪੁੱਤ ਤੂੰ ਕੰਮ ਨਾ ਕਰਿਆ ਕਰ। ਨਾਨਕ ਤੂੰ ਬਚਪਨ ਤੋਂ ਲੈ ਕੇ ਤੇਰਾ ਸੁਭਾਅ ਸਾਧੂਆਂ ਵਾਲਾ, ਸੰਤਾਂ ਵਾਲਾ, ਨਿਮਰਤਾ ਵਾਲਾ, ਤੇਰੇ ਪਿਤਾ ਨੂੰ ਪਤਾ ਨੀ ਕੀ ਲੱਗਿਆ ਰਹਿੰਦਾ, ਹਰ ਟਾਈਮ ਪੈਸੇ 20 ਦੇ 21 ਬਣਾ ਲਾ, 22 ਬਣਾ ਲਾ, ਬਸ ਇਹੀ ਕਰਦੇ ਰਹਿੰਦੇ ਨੇ। ਮਾਤਾ ਹੁਣ ਜੋ ਮਨ ਚ ਆਉਂਦਾ, ਫਿਰ ਮਾਤਾ ਨੂੰ ਵੀ ਗੁੱਸਾ ਆ ਗਿਆ।
ਵਿਚ ਰਹਾ ਪੁਰਮ ਹੈ ਸੇਸਾ ਹੋ,
ਬਸ ਤੂੰ ਇਉਂ ਕਰਿਆ ਆਪਣੀ ਇੱਛਾ ਅਨੁਸਾਰ ਨਗਰ ਚ ਜਿੱਥੇ ਤੇਰਾ ਜੀ ਕਰਦਾ ਜਾ, ਬੈਠ ਖਾ ਪੀ। ਬਹੁਤ ਪੈਸਾ ਦਿੱਤਾ ਮਹਾਰਾਜ ਨੇ ਆਪਾਂ ਨੂੰ,
ਜੇ ਨਾ ਕਰੋਗੇ ਕੋ ਵਿਵਹਾਰ,
ਜੇ ਕੋਈ ਕੰਮ ਵੀ ਨਾ ਕਰੋਗੇ ਤੁਸੀਂ,
ਨਹਿ ਵਿਗੜੈ ਕਛ ਹੋਏ ਨਾ ਰਾਰਾ।
ਇੱਥੇ ਕੁਛ ਨੀ ਵਿਗੜਨ ਲੱਗਿਆ, ਨਾ ਕੋਈ ਝਗੜਾ ਹੋਣ ਲੱਗਿਆ, ਥੋੜੀ ਜ਼ਮੀਨ ਆ ਆਪਣੇ ਕੋਲ, ਪੈਸਾ ਬਥੇਰਾ ਪਿਆ ਹੈ।
ਸਦਨ ਦੀਨ ਸੁਖ ਸਰਬ ਵਿਧਾਤਾ,
ਘਰ ਦਿੱਤਾ ਸਾਰੇ ਸੁਖ ਦਿੱਤੇ ਵਿਧਾਤਾ ਨੇ ਆਪਾਂ ਨੂੰ,
ਬੈਠੇ ਸਦਾ ਰਹੋ ਰੰਗ ਰਾਤ,
ਬਸ ਤੂੰ ਪੁੱਤ ਮੇਰੇ ਸਾਹਮਣੇ ਬਹਿ ਕੇ ਇੱਥੇ ਰੱਬ ਦਾ ਨਾਂ ਲਿਜਾ ਕਰ, ਤੈਨੂੰ ਇੱਥੇ ਬੈਠੇ ਨੂੰ ਰੋਟੀ ਦੇਣੀ ਆ, ਸਭ ਕੁਝ ਦੇਣਾ, ਕੱਪੜਾ ਲੀੜਾ ਦੇਣਾ, ਮੈਂ ਤੈਨੂੰ ਬਿਲਕੁਲ ਨੀ ਜਾਣ ਦੇਣਾ ਕਿਸੇ ਕੰਮ ਤੇ। ਹੁਣ
ਕੇਤਕ ਮਾਨਵ ਦੇਖਣ ਹਾਰੇ,
ਇੰਨੇ ਕੁ ਬੰਦੇ ਜਿਹੜੇ ਦੇਖਣ ਵਾਲੇ, ਹੁਣ ਨਗਰ ਚ ਪਤਾ ਲੱਗ ਗਿਆ, ਭੀੜ ਲੱਗ ਗਈ ਘਰ ਦੇ ਮੂਹਰੇ।
ਜਸਪਦ ਗਏ ਰਾਏ ਕੇ ਦੁਆਰੇ,
ਹੁਣ ਕਈ ਬੰਦੇ ਜਿਹੜੇ ਬਹੁਤ ਜਾਣਦੇ ਕਿ ਰਾਏ ਬਲਾਰ ਨੇ ਤਾਂ ਸਾਰੇ ਕੌਤਕ ਦੇਖੇ ਨੇ, ਜਸਪਦ ਹੁੰਦਾ ਬੜੀ ਛੇਤੀ ਨਾਲ ਰਾਏ ਬਲਾਰ ਨੂੰ ਜਾ ਕੇ ਉਹਨਾਂ ਨੇ ਦੱਸਿਆ।
ਜਹ ਬੈਸੇ ਉਹਨੇ ਜੋ ਸਭਾ ਲਗਾਈ,
ਜਿੱਥੇ ਆਪਣੀ ਸਭਾ ਲਾ ਕੇ ਰਾਏ ਬਲਾਰ ਬੈਠਾ ਸੀ,
ਤਹਾਂ ਜਾਏ ਸਭ ਬਾਤ ਸੁਣਾਈ,
ਉੱਥੇ ਜਾ ਕਰਕੇ ਸਾਰੀ ਗੱਲ ਸੁਣਾਈ।
ਬੀਸ ਰਜਤ ਪਣ ਕਾਲੂ ਨੰਦਨ,
ਆ 20 ਰੁਪਈਏ ਦਿੱਤੇ ਸੀ ਬਾਬਾ ਕਲਿਆਣ ਚੰਦ ਨੇ ਆਪਣੇ ਪੁੱਤਰ ਨੂੰ,
ਜਿਹਨੇ ਸੰਤਨ ਕੋ ਕਰ ਬੰਦਨ,
ਸੰਤਾਂ ਨੂੰ ਉਹਨਾਂ ਨੇ ਮੱਥਾ ਟੇਕਤਾ ਉੱਥੇ, ਹੋਰ ਰੁਪਈਏ ਉੱਥੇ ਪ੍ਰਸ਼ਾਦਾ ਛਕਾਤਾ।
ਦਇਆ ਜੁਗਤ ਜਿਹ ਮ੍ਰਿਦਲ ਸੁਭਾਅ,
ਹੁਣ ਤੁਹਾਨੂੰ ਪਤਾ ਵੀ ਗੁਰੂ ਨਾਨਕ ਸਾਹਿਬ ਦਾ ਸੁਭਾਅ ਬਹੁਤਾ ਹੀ ਦਿਆਲੂ ਹੈ, ਕੋਮਲ ਹੈ, ਬੜੇ ਮਿੱਠੜੇ ਸੁਭਾਅ ਵਾਲੇ ਹਨ।
ਨਗਨ ਸ਼ੋਧਾ ਤੁਰ ਭਿੱਖ ਨਾ ਸਕਾ।
ਗੁਰੂ ਨਾਨਕ ਸਾਹਿਬ ਨੰਗਾ ਬੰਦਾ ਭੁੱਖਾ ਬੰਦਾ ਨਹੀਂ ਦੇਖ ਸਕਦੇ, ਉਹ ਜਦੇ ਹੀ ਉਹਨੂੰ ਦਿੰਦੇ ਘਰੋਂ ਕੱਪੜਾ ਲਿਆ ਕੇ ਰੋਟੀ ਲਿਆ ਕੇ ਵੀ ਰੋਟੀ ਖਾ ਲਾ। ਦਾਤਾਰ ਪਾਤਸ਼ਾਹ 84 ਲੱਖ ਜੋ ਨੂੰ ਪਾਈ ਰਿਜਕ ਦੀਆ ਸਭ ਹੂੰ ਕਬ ਸਦ ਤਦਕਾ, ਵਾਹਿਗੁਰੂ ਤੇਰਾ ਸਭ ਸਦਕਾ। ਇਹ ਉਹੀ ਰੱਬ ਆਇਆ ਧਰਤੀ ਤੇ।
ਕਾਲੂ ਹਨੇ ਚਪੇਟਣ ਜੋਰਾ।
ਉਹ ਬਾਬਾ ਕਲਿਆਣ ਚੰਦ ਨੇ ਉਹ 20 ਰੁਪਏ ਪਿੱਛੇ ਦੇਖੋ ਉਹਨਾਂ ਨੂੰ ਕਿੰਨਾ ਮਾਰਿਆ।
ਹੱਥ ਤਰਾਸਤਾ ਜੇ ਤਰਸਨ ਥੋਰਾ।
ਫਿਰ ਦੇਖੋ ਬਹੁਤ ਜ਼ਿਆਦਾ ਦੇਖੋ ਗੁੱਸੇ ਚ ਆਏ, ਜਿਨ੍ਹਾਂ ਨੂੰ ਬਹੁਤਾ ਜ਼ਿਆਦਾ ਗੁੱਸਾ ਆ ਗਿਆ, ਡਰਦੇ ਨਹੀਂ ਹਨ।
ਸੁਨਤ ਕਾਨ ਇਵ ਰਾਏ ਬੁਲਾਰਾ।
ਕਿਉਂ ਕਹਿੰਦੇ ਅਤ ਤਰਾਸਤ ਜੇ ਤਰਸਨਾ ਥੋੜਾ, ਬਹੁਤਾ ਜ਼ਿਆਦਾ ਡਰਾਇਆ ਗੁਰੂ ਨਾਨਕ ਸਾਹਿਬ ਨੂੰ। ਨਿੱਕੀ ਜੀ ਉਮਰ ਹੈ ਤੇ ਤਰਸ ਨਹੀਂ ਆਇਆ ਜਦੋਂ ਬਾਬਾ ਰਾਏ ਬਲਾਰ ਜੀ ਨੇ ਸੁਣਿਆ।
ਸ੍ਰੀ ਨਾਨਕ ਜਿਹ ਕੋ ਬਹੁ ਪਿਆਰਾ।
ਜਿਹੜੇ ਰਾਏ ਬਲਾਰ ਜੀ ਗੁਰੂ ਨਾਨਕ ਸਾਹਿਬ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ।
ਪ੍ਰੀਤ ਸੰਗ ਹਿਰਦਾ ਪੁਰ ਪੂਰਨ।
ਪ੍ਰੀਤੀ ਦੇ ਨਾਲ ਹਿਰਦਾ ਭਰਿਆ ਆ।
ਦਾਸ ਬੁਲਾਏ ਪਠਾਇਓ ਤੂਰ।
ਦਾਸ ਨੂੰ ਬੁਲਾ ਕਰਕੇ ਛੇਤੀ ਭੇਜਿਆ, ਉਰੇ ਆ ਵੀ ਇਧਰ ਆ।
ਕਮਲ ਨੈਣ ਅਨਹ ਮੁਝਿਆ।
ਗੁਰੂ ਨਾਨਕ ਸਾਹਿਬ ਨੂੰ ਮੇਰੇ ਘਰ ਲਿਆ, ਮੈਂ ਨੀ ਬਾਬੇ ਕਲਿਆਣ ਚੰਦ ਦੇ ਘਰੇ ਰਹਿਣ ਦੇਣਾ ਉਹਨਾਂ ਨੂੰ।
ਕਾਲੂ ਸਹਿਤ ਜਿਸੇ ਹਰ ਭੈਣਾ।
ਉਹ ਜਿਹਨੂੰ ਕਾਲੂ ਕਲਿਆਣ ਚੰਦ ਨੂੰ ਰੱਬ ਦਾ ਡਰ ਨੀ ਹੁਣ, ਏਡਾ ਵੱਡਾ ਅਵਤਾਰ ਧਰਤੀ ਤੇ ਆਇਆ, ਸੱਪ ਨੇ ਛਾਂ ਕੀਤੀ, ਦਰਖਤ ਦੀ ਛਾਂ ਨੀ ਘੁੰਮੀ, ਹੋਰ ਬੜੇ ਕੌਤਕ ਖੇਤੀ ਹਰੀ ਭਰੀ ਕੀਤੀ ਸਾਰਾ ਕੁਛ। ਉਹ ਕਲਿਆਣ ਚੰਦ ਵੀ ਨਾਲ ਲੈ ਕੇ ਆਈ, ਨਾਲ ਗੁਰੂ ਨਾਨਕ ਸਾਹਿਬ ਨੂੰ ਲੈ ਕੇ ਆਈ, ਇਉਂ ਇਹ ਬੰਦਾ ਜਿਹੜਾ ਸੀ ਨਾ ਭੇਜ ਦਿੱਤਾ।
ਅਸ ਕਹਿ ਮੁਝ ਇੰਨਾ ਅਸ ਕਹਿ ਕ੍ਰੋਧ ਅਧਿਕ ਮਨ ਸ਼ਾਵਾ।
ਇਉਂ ਕਹਿ ਕੇ ਕ੍ਰੋਧ ਬਹੁਤ ਜ਼ਿਆਦਾ ਮਨ ਦੇ ਅੰਦਰ ਆਇਆ।
ਹਰਕਤ ਅਦਰ ਹਿਰਦੈ ਦੁੱਖ ਪਾਵਾ।
ਮਨੋਂ ਬੁੱਲ ਫਰਕਣ ਲੱਗ ਪਏ ਗੁੱਸੇ ਚ ਰਾਏ ਬਲਾਰ ਜੀ ਤੇ, ਬਹੁਤ ਦੁੱਖ ਹੋਇਆ।
ਸ਼ੀਤਲ ਸਵਾਸ ਲੇਤ ਬਹੁ ਬਾਰੀ।
ਬਹੁਤ ਠੰਡੇ ਸਵਾਸ ਲਏ, ਬਹੁਤ ਬਾਰੀ ਹੌਂਕੇ ਲੈਣ ਲੱਗ ਪਿਆ।
ਮਾਮਪੁਰ ਹੋਤ ਅਵਗਿਆ ਭਾਰੀ।
ਮੇਰੀ ਪੁਰੀ ਦੇ ਵਿਚ ਰਾਏ ਭੋਜ ਦੀ ਤਲਵੰਡ ਚ ਐਡੀ ਅਵਗਿਆ, ਐਡੀ ਵਗਿਆ ਹੋਈ ਆ, ਔਰ ਤੁਸੀਂ ਸਾਰੇ ਲੋਕ ਕੀ ਕਰਦੇ ਸੀ, ਬਹੁਤ ਝਿੜਕਿਆ ਦੁਨੀਆਂ ਨੂੰ। ਇਸ ਤਰ੍ਹਾਂ ਕੱਲ ਨੂੰ ਸ਼ਰਵਣ ਕਰਾਂਗੇ ਕਿਸ ਪ੍ਰਕਾਰ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨਗੇ। ਐਸੇ ਪ੍ਰਸੰਗ ਸਾਡੇ ਸੋਹਣੇ ਗੁਰੂ ਨਾਨਕ ਸਾਹਿਬ ਦੇ ਬੱਚਿਆਂ ਨੇ ਜਦ ਸੁਣਨੇ ਆ, ਸੁਣੇ ਹੀ ਨਹੀਂ ਹੁੰਦੇ ਕਿਸੇ ਨੇ, ਪਿੰਡਾਂ ਚ ਨੀ ਕਿਸੇ ਨੇ ਸੁਣੇ, ਸ਼ਹਿਰਾਂ ਚ ਨੀ ਸੁਣੇ, ਕਿਸੇ ਬੱਚੇ ਨੂੰ ਨੀ ਪਤਾ, ਮਾਤਾ ਨੂੰ ਨੀ ਪਤਾ, ਜਿਹਨੂੰ ਮਰਜ਼ੀ ਪੁੱਛ ਲਓ ਤੈਨੂੰ ਪਤਾ ਬਈ ਆ ਸਾਖੀ ਦਾ। ਜੇ ਸਾਖੀ ਸੁਣੋ ਤਾਂ ਪਤਾ ਲੱਗੇ ਵੀ ਗੁਰੂ ਨਾਨਕ ਸਾਹਿਬ ਕਿੰਨੇ ਚੰਗੇ ਨੇ, ਸੱਚੇ ਪਾਤਸ਼ਾਹ ਨੇ ਕੀ ਕੀ ਕੌਤਕ ਵਰਤਾਏ ਨੇ। ਐਸੇ ਸੋਹਣੇ ਸਤਿਗੁਰਾਂ ਦੇ ਪ੍ਰਸੰਗ ਸੁਣ ਕੇ ਆਪੇ ਸਿੱਖੀ ਹਿਰਦੇ ਚ ਆ ਜਾਂਦੀ ਹੈ। ਐਸੇ ਗੁਰਾਂ ਨੂੰ ਯਾਦ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਾਸਤੇ ਜਪੀਏ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ।